मारू महला पंजवा पांच बरख को अनाथ ध्रुव बारिक हरि सिमरत अमर अटारे त्रहेत नारायण कहो जम कंकरी मार बिदारे।
ध्रुव बारिक सी पांच साल की उम्र का सी ओ इना दे हिसाब ना अनाथ सी ओदा कोई अपना पाप भी ओदा ओनू नहीं सी अपना समझदा पर हर सिमरत अमर अटारे हर सिमरिया उन्हें अमर हो गया और अटल पर भी प्राप्त हो गया फिर हो गया सदा वास्ते अमर हो गया। एक अनाथ पांच साल का जो हो सकता है सिमर के ओनू इना बोध भी नहीं होता बच्चा होता है आदमी नू कहा भी तू क्यों नहीं हो सकता भाई तेरे की कमी है पुत्र है तो नारायण कहे हो उधर दूजी कहानी एक होर चलती है संसार च पुत्र वास्ते कहने उन्हें नारायण कहा क्यों कांकर मार बिदारे अजला परमसी ओनू कांकर मार के या जमदूता नू कांकर मार के अपने पिछे तो दूर करता वो भी अमर हो गया। असल गल की सी नारायण कहे हो जरूर सी पर नारायण नारायण पुत्र हेत कहया पुत्र नू नारायण ने कहा पुत्र हेत नारायण कहे हो पुत्र का नाम नारायण नहीं है पुत्र वास्ते नारायण के है पुत्र की है नारायण की है कि नारायण कहे थे पुत्र की प्राप्ति हो जूगी पुत्र की प्राप्ति वास्ते नारायण के है उन्हें यह अर्थ बनते ने ਉਹ ਕਹਿੰਦੇ ਨੇ ਪੁੱਤਰ ਦਾ ਨਾਮ ਲੈਣ ਰੱਖ ਲਿਆ ਪੁੱਤਰ ਪਹਿਲਾਂ ਹੀ ਸੀ ਫਿਰ ਪੁੱਤਰ ਹੇਤ ਕੀ ਹੋਇਆ ਪੁੱਤਰ ਵਾਸਤੇ ਜਮ ਕੰਮ ਕਰ ਮਾਰ ਬਿਦਾਰੇ ਪੁੱਤਰ ਵਾਸਤੇ ਨਾਰਾਇਣ ਕਹਿਆ ਤੇ ਜਦ ਪੁੱਤਰ ਪੈਦਾ ਹੋਇਆ ਪੁੱਤਰ ਨੇ ਕੰਮ ਕਰ ਮਾਰ ਕੇ ਜਪ ਦੂਰ ਕੀਤੇ ਨੇ ਪੁੱਤਰ ਕੀ ਸੀ ਪੁੱਤਰ ਸੀ ਗਿਆਨ ਉਹ ਗਿਆਨ ਪੈਦਾ ਹੋਇਆ ਜਿਹਦੇ ਨਾਲ ਰੈਣ ਜਿਹੜੀ ਸੀ ਅੰਧੇਰਾ ਸੀ ਦੂਰ ਹੋ ਗਿਆ ਰਾਤ ਹੀ ਦੂਰ ਹੋ ਗਈ ਸੂਰਜ ਚੜਿਆ ਆਇਆ ਨਾਰਾਇਣ ਕਹੇ ਉਹ ਨਾਰਾਇਣ ਕਿਹਾ ਵੀ ਮੇਰੇ ਅੰਦਰੋਂ ਮੈਨੂੰ ਹਨੇਰਾ ਦੂਰ ਹੋ ਜਾਏ ਪੁੱਤਰ ਕੀ ਸੀ ਸੂਰਜ ਜੇ ਚੜਦਾ ਤਾਂ ਹਨੇਰਾ ਦੂਰ ਹੁੰਦਾ ਸੂਰਜ ਚੜਿਆ ਹੋਇਆ ਤੈ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਭਨ ਜਬ ਚੀਨਾ ਚਲ ਉਹਦੇ ਚੜਿਆ ਹੋਇਆ ਸੂਰਜ ਦੇਖਿਆ ਆਪੇ ਹੀ ਹਨੇਰਾ ਭੱਜ ਗਿਆ ਆਪੇ ਹੀ ਅਗਿਆਨਤਾ ਦੂਰ ਹੋ ਗਈ ਕਿਉਂ ਕਾਂਕਰ ਸੂਰਜ ਨੇ ਮਾਰਿਆ ਨੇ ਉਹ ਸੂਰਜ ਦਾ ਜਿਹੜੀ ਰੋਸ਼ਨੀ ਸੀ ਉਹੀ ਤਾਂ ਸੂਰਜ ਦਾ ਜਿਹੜਾ ਚਾਨਣ ਸੀ ਉਹੀ ਤਾਂ ਪੁੱਤਰ ਸੀ ਹਾਂਜੀ
ਠੀਕ ਹੈ ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਮਹੱਲਾ ਪੰਜਵਾਂ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰੀ ਹਰੀ ਇਹ ਉਹੀ ਗੱਲ ਹੈ ਜੀ
ਸਦਾ ਭਜੋ ਜਗਦੀਸ਼
ਠੀਕ ਹੈ ਜਿਹੜੇ ਜਗਦੀਸ਼ ਨਾਲ ਜੁੜ ਗਏ ਭਜ ਲਿਆ ਜਿਨ੍ਹਾਂ ਨੇ ਉਹਨਾਂ ਨੇ ਜਮਕੰਕਰ ਮਾਰ ਵਿਦਾਰੇ ਗਏ ਹਾਂ ਜੀ
ਹਾਂ ਮੇਰਾ ਉਹਦਾ ਹੀ ਦੂਰ ਹੋਇਆ ਜਿਹਦੇ ਅੰਦਰ ਗਿਆਨ ਦਾ ਸੂਰ ਚੜ ਗਿਆ
ਆਪਣੇ ਜਿਹੜੀ ਹਿਸਟਰੀ ਹੈਗੀ ਆ ਮਹੱਲਿਆਂ ਦੀ ਉਹਦੇ ਚ ਅੱਠਵੇਂ ਪਾਤਸ਼ਾਹ ਨਾਲ ਇਸ ਤਰ੍ਹਾਂ ਵਰਤੀ ਹੈ ਗੱਲ ਹੈ ਜੀ ਇੱਥੇ ਇਹਨਾਂ ਨੇ ਪਾਂਚ ਬਰਖ ਕੋ ਨਾਥ ਮੁਬਾਰਕ ਲਿਖਿਆ ਆਪਣੇ ਅੱਠਵੇਂ ਪਾਤਸ਼ਾਹ ਦੀ ਉਮਰ ਹਾਂ ਉਹ ਇਸੇ ਉਮਰ ਦੇ ਲਗਭਗ ਸੀਗੇ ਨਾ
ਇਸੇ ਉਮਰ ਦੇ ਸੀ ਲਗਭਗ ਉਹ
ਤੇ ਕਹਿਣ ਦਾ ਭਾਵ ਇਹ ਹੈ ਕਿ ਇੱਥੇ ਜਿਹੜੀ ਅੰਦਰ ਮਨਮਤ ਸੀ ਉਹਨੂੰ ਦੂਰ ਕਰਨ ਵਾਸਤੇ
ਗਿਆਨ ਦਾ ਸੂਰਜ ਚੜਿਆ ਗਿਆਨ ਦੇ ਸੂਰਜ ਨੂੰ ਪੁੱਤਰ ਕਿਹਾ
ਠੀਕ ਹੈ ਇਹੀ ਘਟਨਾ ਉੱਪਰ ਧਰੂ ਜੀ ਨਾਲ ਵਰਤੀ ਹੈ ਜੀ
ਧਰੂ ਨਾਲ ਵਰਤੀ ਹੈ
ਠੀਕ ਹੈ ਜੀ
ਇੱਕ ਹੋਰ ਵੀ ਇੱਥੇ ਦੱਸਣ ਵਾਲੀ ਗੱਲ ਹੈ ਕਿ ਧਰੂ ਦਾ ਜਿਹੜਾ ਹੈ ਗੁਰੂ ਉਹ ਨਾਰਦਾ ਉਹ ਨਾਰਦਾ ਜਿੱਥੇ ਜਾ ਕੇ ਕਬੀਰ ਨੇ ਨਾਰਦੀ ਭਗਤੀ ਉੱਥੇ ਖੋਜੀ ਹੈ ਜਾ ਕੇ ਜਿੱਥੇ ਮਗਰ ਗਿਆ ਮਗਰ ਵੀ ਵਸਾਇਆ ਹੋਇਆ ਸ਼ਹਿਰ ਨਾਰਦ ਦਾ ਹੀ ਇਹ ਨਾਰਦੀ ਭਗਤੀ ਹੈ ਗੁਰਮਤਾ ਜਿਹੜੀ ਨੇ ਨਾਰਦੀ ਭਗਤੀ ਜਿਹੜੀ ਨੂੰ ਰੱਦ ਨਹੀਂ ਕਰ ਸਕਦਾ ਕੋਈ ਉਹ ਨਾਰਦ ਬਚਨ ਨੇ ਇਹ ਗੁਰਬਾਣੀ ਦੇ ਕੋਈ ਰੱਦ ਨਹੀਂ ਕਰ ਸਕਦਾ ਇਹਨਾਂ ਨੇ ਨਾਰਦ ਦੇ ਅਰਥੇ ਹੋਰ ਬਣਾ ਕੇ ਰੱਖੇ ਨੇ ਨਾਰਦ ਨੂੰ ਸ਼ੁਕਰ ਕਿਹਾ ਹੋਇਆ ਇਹਨਾਂ ਦੀ ਜੋ ਫੱਟੀ ਪੋਚਦਾ ਸਮਾਰ ਕੇ ਨਾਰਦ
ਠੀਕ ਹੈ ਇਹ ਜੋ ਪਿਛਲੇ ਮਿਥੀਕਲ ਨੌਵਾਂ ਥੱਲੇ ਕਹਾਣੀਆਂ ਚੱਲੀਆਂ ਆ ਰਹੀਆਂ ਉਹਨਾਂ ਨੂੰ ਕਿੰਨੇ ਰਾਮ ਨਾਮ ਇੱਕ ਆਖਰ ਹੋ ਗਿਆ ਹੈ ਜੀ
ਹਾਂ ਉਹਨਾਂ ਦੀ ਜਿਹੜੀ ਮਿੱਥ ਹੈ ਦੂਰ ਕੀਤੀ ਹੈ ਗੁਰਮਤ ਨੇ
ਅੱਛਾ ਜੀ ਜਿਹੜੇ ਫਰੀਦਕੋਟ ਵਾਲੇ ਹੈ ਟੀਕਾ ਜਿਹਨਾਂ ਨੇ ਕੀਤਾ ਉਹ ਕਹਿੰਦੇ ਆ ਜੀ ਪੁੱਤਰ ਹਿਤ ਨਾਰਾਇਣ ਕਹਿਓ ਜਮਕੰਕਰ ਮਾਰੀ ਬਿਦਾਰੇ ਉਹ ਪੁੱਤਰ ਕੇ ਮੋਹ ਕਰਕੇ ਅਜਾਮਲ ਨੇ ਨਾਰਾਇਣ ਨਾਮ ਕਿਹਾ ਹੈ ਹਰੀ ਉਸਕੇ ਲੈ ਜਾਣੇ ਵਾਲੇ ਜਮ ਕੰਕਰ ਤੇਰੇ ਗੁਣੋ ਨੇ ਮਾਰ ਕੇ ਬਿਦਾਰੇ ਖੰਡਾਏ ਦੀਏ ਭਾਵ ਦੂਰ ਕੀ ਹੈ ਉਹ ਪੁੱਤਰ ਕੇ ਮੋਹ ਕਰਕੇ ਕਹਿੰਦਾ ਜੀ ਪੁੱਤਰ ਦਾ ਮੋਹ ਲਿਖਿਆ ਹੋਇਆ ਗੁਰਬਾਣੀ ਚ ਕਿਤੇ ਕਰਨਾ
ਉਹ ਜਮ ਕੰਮ ਕਰੇ ਦੇ ਆਪਣੇ ਬਦਾ ਲੈ ਕਹਿੰਦੇ ਪੁੱਤਰ ਦਾ ਮੋਹ ਸੀ, ਪੁੱਤਰ ਦਾ ਮੋਹ ਕਿਹੜੀ ਗੱਲ ਦਾ ਸੀ? ਜੇ ਪੁੱਤਰ ਦਾ ਨਾਂ ਨਰੈਣ ਰੱਖਿਆ ਵੀ ਹੋਇਆ ਸੀ ਤਾਂ ਉਹਦਾ ਚ ਮੋਹ ਵਾਲੀ ਕਿਹੜੀ ਗੱਲ ਸੀ? ਉਹ ਤਾਂ ਨਰੈਣ ਨਰੈਣ ਪੁੱਤਰ ਦੀ ਗੱਲ ਕਰਦਾ ਸੀ ਬਸ, ਨਾਂ ਹੀ ਲੈਂਦਾ ਸੀ ਪੁੱਤਰ ਦਾ। ਕੀ ਹੈ ਨਾਂ ਲੈਣ ਨਾਲ? ਜਿਹੜੇ ਜਮ ਕੰਮ ਕਰ ਬਜ਼ਾਰੇ ਜਾ ਸਕਦੇ ਨੇ, ਉਹਦੇ ਬਾਅਦ ਫਿਰ ਪੰਡਿਤ ਜਿਹੜਾ ਸੀ ਇਹ ਇਹੀ ਬਦਲ ਲੈ, ਇਹਦੇ ਪੁੱਤਰ ਵੀ ਹੋਊਗਾ ਮੋਹ ਵੀ ਹੋਊਗਾ, ਇਹੀ ਬਦਲ ਲੈਂਦਾ। ਫਿਰ ਤਾਂ ਬੜਾ ਸੌਖਾ ਕੰਮ ਸੀ ਇਹ। ਬਾਅਦ ਦੇ ਵਿੱਚ ਵੀ ਕਿਸੇ ਨਾਲ ਇਹ ਘਟਣਾ ਵਾਪਰੀ, ਕਿਉਂ ਝੂਠ ਬੋਲਦੇ ਹੋ? ਇਹ ਤਾਂ ਝੂਠੇ ਨੇ, ਉਹਨੇ ਉਹਦੇ ਨਾਲ ਐਂ ਹੋ ਗਿਆ ਜੀ, ਬਾਕੀ ਹੋਇਆ ਹੀ ਨੀ, ਫਿਰ ਕਿਉਂ ਨੀ ਹੋਇਆ ਬਈ? ਪਰ ਮੋਹ ਤਾਂ ਇੱਕ ਅਪਰਾਧ ਹੈ, ਜਿੱਥੇ ਮੋਹ ਹੈ ਉੱਥੇ ਗਿਆਨ ਹੁੰਦਾ ਹੀ ਨੀ। ਉਹ ਤਿਆਗੇ ਤੇ ਮਿਲਦਾ ਕੁਛ, ਉਹ ਮੋਹ ਪੁੱਤਰ ਦੇ ਵਿੱਚ ਹੈ, ਉਹਦਾ ਤਾਂ ਜਮ ਕੰਕਰ ਦੂਰ ਹੋ ਹੀ ਨਹੀਂ ਸਕਦੇ, ਉਹਨੂੰ ਤਾਂ ਜਨਮ ਮਿਲੂਗਾ। ਜਿਹੜਾ ਮੋਹ ਫਾਸ ਦੇ ਵਿੱਚ ਬੰਨਿਆ ਹੋਇਆ, ਉਹਨੂੰ ਮੁਕਤੀ ਕਿਵੇਂ ਮਿਲਜੂਗੀ? ਕੈਸੀਆਂ ਗੱਲਾਂ ਕਰਦੇ ਨੇ ਲੋਕ।
ਠੀਕ ਹੈ, ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਲਗਭਗ ਮੈਨੂੰ ਲੱਗਦਾ ਇਹੀ ਕਥਾ ਦੁਹਰਾਈ ਹੋਏਗੀ, ਆਪਾਂ ਦੇਖ ਲੈਂਦੇ ਹਾਂ। ਉਹ ਕਹਿੰਦੇ ਜੀ, ਧਰੂਵ 5 ਸਾਲ ਦੀ ਉਮਰ ਦਾ ਇੱਕ ਅਨਾਥ ਜਿਹਾ ਬੱਚਾ ਸੀ, ਹਰੀਨਾਮ ਸਿਮਰਦਿਆਂ ਉਸਨੇ ਅਟਲ ਪਦਵੀ ਪ੍ਰਾਪਤ ਕਰ ਲਈ। ਅਜਾਮਲ ਆਪਣੇ ਪੁੱਤਰ ਨੂੰ ਆਵਾਜ਼ ਮਾਰਨ ਦੀ ਖਾਤਰ ਨਾਰਾਇਣ ਨਾਰਾਇਣ ਆਖਿਆ ਕਰਦਾ ਸੀ, ਉਸਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ।
ਜਦੋਂ ਆਵਾਜ਼ ਮਾਰਦਾ ਸੀ ਜਮਦੂਤ ਭਜਾਏ ਨੇ, ਇਹ ਸਾਫ ਤੌਰ ਤੇ ਖੜਾ ਸੀ, ਇਹਨੇ ਤਾਂ ਮੌਕੇ ਦੀ ਗਵਾਹੀ ਦਿੱਤੀ ਹੋਣੀ ਆ ਐ ਲੱਗਦਾ। ਉਹ ਜਿਵੇਂ ਹਿੰਦੂਆਂ ਨੇ ਕਿਹਾ ਸਾਫ ਸਰ ਨੇ ਉਵੇਂ ਨਕਲ ਕਰਤੀ, ਉਹਦੇ ਟੀਕੇ ਤੇ ਉਹ ਲਾਉਣੀ ਸੀ, ਤੇ ਸਿੱਖ ਤੇ ਇਹਨਾਂ ਨੇ ਪ੍ਰਚਾਰ ਕਰਨਾ ਦਾ ਮੀਣਿਆ ਨੇ ਪ੍ਰਚਾਰ ਧਾਰਾ ਵੀ ਮੈਣਿਆਂ ਦੀ ਹੈ। ਉਹਨਾਂ ਹਿੰਦੂਆਂ ਨਾਲ ਰਲ ਗਏ, ਇੱਕਮਿਕ ਹੋ ਗਏ ਸੀ ਅੰਦਰੋਂ, ਹੁਣ ਵੀ ਇੱਕਮਿਕ ਨੇ ਸਾਰੇ ਸਾਹਿਬ ਸੰਗ ਜਿਹੜੇ ਚੇਲੇ ਨੇ।
ਫਿਰ ਆਪਾਂ ਨੂੰ ਵਾਹਿਗੁਰੂ ਵਾਹਿਗੁਰੂ ਛੱਡ ਕੇ ਨਾਰਾਇਣ ਨਾਰਾਇਣ ਕਹਿਣਾ ਚਾਹੀਦਾ ਜੀ?
ਬਿਲਕੁਲ ਚਾਹੀਦਾ ਸੀ। ਉਹ ਵਾਹਿਗੁਰੂ ਨਾਲ ਤਾਂ ਜਿਹੜੇ ਕੋਈ ਪਾਸ ਨਹੀਂ ਹੋਇਆ, ਉਹ ਤਾਂ ਹੋਇਆ ਹੋਇਆ ਇੱਕ ਆਦਮੀ, ਨਾਰਾਇਣ ਨਾਰਾਇਣ ਕਹਿ ਤੂੰ ਆਦਮੀ ਮੁਕਤ ਹੋਇਆ ਹੋਇਆ, ਇਹ ਕਿਉਂ ਨੀ ਕਿਹਾ ਤੁਸੀਂ? ਵਾਹਿਗੁਰੂ ਕਿਉਂ ਕਹਿਣ ਲੱਗ ਗਏ? ਕੋਈ ਝੂਠੇ ਨੇ, ਜੋ ਮਰਜ਼ੀ ਕਹੀ ਜਾ, ਝੂਠ ਬੋਲਣਾ ਇਹਨਾਂ ਨੇ, ਝੂਠ ਬੋਲਣਾ ਘੱਟ ਤੋਲਣਾ ਧਰਮ ਇਹਨਾਂ ਦਾ। ਹਾਂਜੀ,
ਮੇਰੇ ਠਾਕੁਰ ਕੇਤੇ ਅਗਣਤ ਉਧਾਰੇ, ਮੋਹੇ ਦੀਨ ਅਲੱਪ ਮਤ ਨਿਰਗੁਣ, ਪਰਿਓ ਸ਼ਰਨ ਦੁਆਰੇ ਰਹਾਉ।
ਹੁਣ ਆਹ ਜੇ ਅਗਲੀ ਪੰਕਤੀ ਆਪਾਂ ਪੜ੍ਹੀਏ, ਪਿਛਲੀ ਨਾਲ ਰਲਾ ਕੇ, ਪੁੱਤਰ ਏਤ ਨਾਰਾਇਣ ਕਹਿਓ ਜਮ ਕਾਂਕਰ ਮਾਰ ਵਧਾਰੇ, ਜੇ ਉਹ ਸਾਹਿਬ ਸਿੰਘ ਦੀ ਪੰਕਤੀ ਠੀਕ ਹੈ ਤਾਂ ਅਗਲੀ ਪੰਕਤੀ ਹੈ ਮੇਰੇ ਠਾਕੁਰ ਕੇਤੇ ਅਗਣਤ ਉਧਾਰੇ। ਮੇਰੇ ਠਾਕੁਰ ਨੇ ਇਸ ਤਰੀਕੇ ਨਾਲ ਅਣਗਿਣਤ ਕਿੰਨੇ ਹੀ ਉਧਾਰ ਤੇ, ਬਾਕੀ ਕਹਾਣੀਆਂ ਕਿੱਥੇ ਗਈਆਂ? ਇੱਕ ਕਹਾਣੀ ਤੁਸੀਂ ਦੱਸਤੀ, ਬਾਕੀ ਆ ਜਿਹੜੇ ਕਿੰਨੇ ਹੀ ਉਧਾਰੇ ਨੇ ਉਹ ਕਹਾਣੀਆਂ ਦੱਸੋ ਕਿੱਥੇ ਗਈਆਂ। ਉਹ ਕਹਿੰਦੇ ਨਹੀਂ ਦੱਸੀਆਂ, ਤੁਸੀਂ ਬਿਆਨ ਕੀਤੀਆਂ, ਜਗ੍ਹਾ ਜਗ੍ਹਾ ਫਸੇ ਪਏ ਨੇ ਇਹ ਗੁਰਬਾਣੀ ਚ। ਗੁਰਬਾਣੀ ਨੂੰ ਇਹਨਾਂ ਕੋਲ ਬੁੱਧੀ ਕਿੱਥੇ? ਗੁਰਬਾਣੀ ਦੇ ਉਲਟੇ ਅਰਥ ਕਰ ਦੇਣਗੇ, ਫੜਨੇ ਵਾਲੇ ਬਹੁਤ ਅੱਗੇ ਖੜੇ ਨੇ ਇਹਨਾਂ ਦੇ। ਜਿਹਨਾਂ ਗੁਰਬਾਣੀ ਲਿਖੀ ਆ ਅਰਥ ਉਲਟੇ ਕਰ ਹੀ ਨਹੀਂ ਸਕਦੇ, ਉਹਨਾਂ ਨੂੰ ਪਤਾ ਸੀ ਵੀ ਕਿੱਧਰ ਜਾਣਗੇ। ਬਾਕੀ ਕਿੰਨੇ ਹੀ ਅਧਾਰੇ ਨੇ ਇਸੇ ਤਰੀਕੇ ਨਾਲ, ਆ ਜਿਹੜਾ ਪਿਛਲਾ ਤਰੀਕਾ ਇਹਦੇ ਨਾਲ ਅਗਣਤ ਉਧਾਰੇ ਨੇ, ਉਹਨਾਂ ਦੀਆਂ ਕਹਾਣੀਆਂ ਸੁਣਾਓ। ਇੱਕ ਤੁਸੀਂ ਇਹਦੀ ਸੁਣਾਤੀ ਅਜਾਮਲ ਦੀ, ਬਾਕੀ ਕੌਣ ਸੀ ਇਹ ਜਿਹੜੇ ਇੰਨੇ ਉਧਾਰੇ ਨੇ? ਹੁਣ ਤੁਸੀਂ ਕਿਉਂ ਛੱਡਤਾ ਇਹ ਕਹਿਣਾ, ਇਹ ਪ੍ਰੋਸੀਜਰ ਕਿਉਂ ਛੱਡਤਾ? ਪਿਛਲੀ ਵਿਧੀ ਕਿਉਂ ਛੱਡਤੀ ਨਾਰਾਇਣ ਨਾਰਾਇਣ ਕਹਿਣ ਦੀ? ਉੱਥੇ ਤਾਂ ਕਿੰਨੇ ਉਧਾਰੇ ਨੇ, ਅਣਗਿਣਤ, ਗਿਣਤੀ ਉਹ ਕੋਈ ਨੀ। ਪਛਾਣ ਦੀ ਗੱਲ ਵੀ ਅਸਲੀ ਗੱਲ ਹੈ ਕੀ? ਹਾਂਜੀ,
ਮੋਹੇ ਦੀਨ ਅਲੱਪ ਮਤ ਨਿਰਗੁਣ ਪਰਿਓ ਸ਼ਰਨ ਦੁਆਰੇ ਰਹਾਉ।
ਕਹਿੰਦਾ ਮੈਂ ਤਾਂ ਦੀਨ, ਪੰਜਵੇਂ ਪਾਤਸ਼ਾਹ ਖੁਦ ਦੀਨ ਕਹਿੰਦੇ ਨੇ, ਅਲਪ ਮਤ ਹੈ ਮੇਰੀ, ਪਰਿਓ ਸ਼ਰਨ ਦੁਆਰੇ ਮੈਂ ਤੇਰੇ ਦੁਆਰੇ ਤੇ ਆਇਆ। ਹੁਣ ਕਿਹਦੇ ਦੁਆਰੇ ਤੇ ਆਇਆ? ਸਵਾਲ ਤਾਂ ਇਹ ਹੈ, ਮੇਰੀ ਅਲਪ ਮਤ ਹੈ, ਕਿਹੜਾ ਦੁਆਰਾ ਕਿਹੜਾ ਹੈ, ਇਹ ਕਿਹਦਾ ਦੁਆਰਾ ਹੈ? ਇੱਥੋਂ ਉਧਾਰੇ ਨੇ, ਦੁਆਰੇ ਨੇ, ਉਧਾਰੇ ਨੇ, ਆਧਾਰ ਹੈ। ਸੋ ਦਰ ਕਿਹਾ ਸੋ ਕਰ ਕਿਹਾ, ਉਹ ਛੱਡ ਦਿੱਤਾ ਗੁਰਮਤ ਦੀ ਗੱਲ। ਆਹ ਕੱਲੀ ਉਹ ਪੰਕਤੀ ਸਾਰੀ ਗੁਰਮਤ ਤੋਂ ਖਿਲਾਫ ਹੈ, ਜਿਹਨਾਂ ਦੇ ਅਰਥ ਲੈ ਲਈਏ, ਜਿਹਨਾਂ ਦੇ ਅਰਥ ਮੰਨ ਲਈਏ, ਸਾਰੀ ਗੁਰਮਤ ਦੀ ਉਹ ਫੱਟੀ ਪਹੁੰਚਦੀ ਇਹਨਾਂ ਨੇ। ਇਹ ਕਹਿ ਕੇ ਨਾਰਾਇਣ ਪੁੱਤਰ ਦੇ ਮੋਹ ਦੇ ਵਿੱਚ ਨਾਰਾਇਣ ਗਿਆ ਜੀ, ਉਹ ਤਰ ਗਿਆ। ਹਰੀ ਗੁਰਮਤ ਤੇ ਤੁਸੀਂ ਇੱਕ ਪਾਸੇ ਸਿੱਟ ਦਿੱਤੀ ਜਾ ਕੇ, ਜੋ ਕਿਹਾ ਹੁਣ ਤੱਕ ਦਾ ਜੋ ਕਿਹਾ ਸੁਣਿਆ ਸਮਝਾਇਆ ਹੋਇਆ ਸਾਰਾ ਖੂਜ ਪਾਤ, ਉਹਨਾਂ ਦੇ ਝੂਠ ਨੂੰ ਮੰਨ ਕੇ, ਜਿਹੜਾ ਕਿਹਾ ਸਮਰਥ ਵੇਦ ਪੁਰਾਣ ਪਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ, ਉਹ ਕੂੜ ਨੂੰ ਸੱਚ ਬਣਾ ਦਿੱਤਾ, ਸੱਚ ਨੂੰ ਕੂੜ ਬਣਾ ਦਿੱਤਾ ਇਹਨਾਂ ਲੋਕਾਂ ਨੇ। ਹਾਕਮ ਦੇ ਦੁਆਰੇ ਆਇਆ, ਸੱਚਖੰਡ ਵਾਲਿਆਂ ਦੇ ਅਧੀਨ ਹੋਇਆ, ਉਹਨਾਂ ਦੇ ਹੁਕਮ ਉਹਨਾਂ ਦਾ ਪਾਣਾ ਮੰਨ ਲਿਆ। ਹਾਂਜੀ
ਠੀਕ ਹੈ। ਮੋਹ ਦੀਨ ਅਲਪ ਮਤ ਨਿਰਗੁਣ ਪਰਿਉ ਸ਼ਰਨ ਦੁਆਰੇ ਰਹੋ। ਇਹ ਗੱਲ ਉਹ ਮਧਾਵਣੀ ਚ ਵੀ ਕਹਿੰਦੇ ਆ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਹਾਂ ਜੀ।
ਆਪੇ ਤਰਸ ਪਿਓ ਜੀ,
ਤਰਸ ਪਿਓ ਸੱਚਖੰਡ ਤਰਸ ਪਿਆ, ਇੱਥੇ ਸ਼ਰਨ ਦੁਆਰੇ ਲਿਖਤਾ ਹੈ ਜੀ।
ਹਾਂਜੀ
ਠੀਕ ਹੈ। ਤਾਂ ਜਿਹੜੇ ਪਿਛਲੇ ਭਗਤ ਹੈ ਜਿਨ੍ਹਾਂ ਦੀ ਗੱਲ ਅਜੇ ਤੱਕ ਹੋਈ ਹੈ ਤੇ ਗਾਹਾਂ ਨੂੰ ਵੀ ਹੋਊਗੀ, ਅਨਾਥ ਧਰੂ ਬਾਰਕ ਤੇ ਪੁੱਤਰ ਹਿਤ ਨਾਰਾਇਣ ਕਹਿਓ, ਇਹ ਸਾਰੇ ਇਸੇ ਤਰੀਕੇ ਪਰਿਓ ਸ਼ਰਨ ਦੁਆਰੇ ਹੋਏ ਹੈ ਜੀ।
ਸਾਰੇ ਪਰਿਓ ਸ਼ਰਨ ਦੁਆਰੇ।
ਠੀਕ ਹੈ। ਅੱਗੇ ਹੁਣ ਹੋਰ ਭਗਤਾਂ ਦਾ ਜ਼ਿਕਰ ਸ਼ੁਰੂ ਹੈ ਜੀ।
ਹਾਂਜੀ।
ਬਾਲਮੀਕ ਸੁਪਚਾਰੋ ਤਰਿਓ ਬਧਿਕ ਤਰੇ ਵਿਚਾਰੇ, ਏਕ ਨਿਮਖ ਮਨ ਮਾਹੇ ਅਰਾਧਿਓ ਗਜਪਤੀ ਪਾਰ ਉਤਾਰੇ।
ਬਾਲਮੀਕ ਸੁਪਚਾਰੋ ਤਰਿਓ, ਬਾਲਮੀਕ ਨੇ ਸ਼ੁਭ ਪ੍ਰਚਾਰ, ਵਧੀਆ ਪ੍ਰਚਾਰ, ਸ੍ਰੇਸ਼ਟ ਪ੍ਰਚਾਰ ਕੀਤਾ, ਉਹ ਵੀ ਤਰ ਗਿਆ। ਗੁਰਮਤ ਦਾ ਪ੍ਰਚਾਰ ਕੀਤਾ ਬਾਲਮੀਕ ਨੇ ਤਾਂ ਤਰਿਆ। ਬਧਿਕ ਤਰੇ ਵਿਚਾਰੇ, ਜਿਹੜੇ ਬਧਿਕ ਸੀ ਹੋਰ ਵੀ ਸੀ ਉਲਟਾ ਪ੍ਰਚਾਰ ਕਰਨ ਵਾਲੇ, ਲੋਕਾਂ ਦੀ ਮਤ ਨੂੰ, ਲੋਕਾਂ ਦੇ ਗਿਆਨ ਨੂੰ ਨਾਸ਼ ਕਰਨ ਵਾਲੇ, ਲੋਕਾਂ ਦੀ ਬੁੱਧ ਨੂੰ ਨਾਸ਼ ਕਰਨ ਵਾਲੇ ਸੀ। ਉਹਨਾਂ ਨੇ ਵੀ ਜਾਂ ਵਿਚਾਰ ਕਰਕੇ ਆਪਣੀ ਵਿਚਾਰਧਾਰਾ ਬਦਲੀ ਬਾਲਮੀਕ ਤੋਂ ਸੁਣ ਕੇ, ਉਹ ਵੀ ਤਰ ਗਏ। ਏਕ ਨਿਵਗਮਾਨ ਮਾਹੇ ਅਰਾਧਿਓ ਗਜਪਤ ਪਾਰ ਉਤਾਰੇ। ਵੱਡੇ ਵੱਡੇ ਹੰਕਾਰੀ ਸੀ ਜਿਹੜੇ, ਇੱਕ ਨਿਮਖ ਦੇ ਵਿੱਚ ਜਦ ਉਹਨਾਂ ਨੇ ਅਰਾਧਨਾ ਕਰਕੇ, ਉਹ ਵੀ ਇੱਕ ਨਿਮਖ ਦੇ ਵਿੱਚ ਅਰਾਧਨਾ ਕਰਕੇ ਗੱਲ ਨੂੰ ਸਮਝ ਕੇ, ਜਦ ਉਹਨਾਂ ਨੇ ਅਰਾਧਨਾ ਕੀਤੀ, ਅਰਾਧਨਾ ਦੱਸੀ ਕਿਵੇਂ ਕਰਨੀ ਹੈ, ਅਰਾਧਨਾ ਅਰਾਧਨ ਨੀਕਾ ਹਰ ਹਰ ਨਾਮ ਅਰਾਧਨਾ, ਨਿਮਖ ਦੇ ਵਿੱਚ ਤਰ ਕੇ ਜਦ ਨਾਮ ਨੂੰ ਸਮਝ ਲਿਆ, ਨਾਮ ਨੂੰ ਸੁਣ ਲਿਆ, ਮੰਨ ਲਿਆ, ਵਿਚਾਰ ਲਿਆ, ਅਰਾਧਨਾ ਕੀਤੀ, ਨਿਮਖ ਦੇ ਵਿੱਚ ਉਹਨਾਂ ਦਾ ਉਧਾਰ ਹੋ ਗਿਆ। ਹਾਂਜੀ
ਇਹ ਲਿਖਦੇ ਆ ਜੀ। ਹੇ ਭਾਈ, ਨਾਮ ਸਿਮਰਨ ਦੀ ਬਰਕਤ ਨਾਲ ਬਾਲਮੀਕ ਚੰਡਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਵੀ ਤਰ ਗਏ, ਅੱਖ ਝਮਕਣ ਜਿਤਨੇ ਸਮੇਂ ਲਈ ਹੀ ਗੱਜ ਨੇ ਆਪਣੇ ਮਨ ਵਿੱਚ ਅਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ।
ਬਾਲਮੀਕ ਕਿਵੇਂ ਤਰਿਆ?
ਚਾਰੋ ਚੰਡਾਲ ਕੁੱਤੇ ਮਾਰ ਕੇ ਖਾਣੇ ਵਾਲਾ, ਬਾਲਮੀਕ ਨੂੰ ਇਹ ਕਹਿੰਦੇ ਵੀ ਕੁੱਤੇ ਮਾਰ ਕੇ ਖਾਂਦਾ ਹੁੰਦਾ ਸੀ, ਉਹ ਸੁਪਚਾਰੋ ਸੀ।
ਬਿਲਕੁਲ ਗੱਲ ਸੱਚੇ, ਬਾਲਮੀਕ ਦਾ ਨਾਮ ਮੀਕ ਹੈ, ਮੀਕ ਤਾਂ ਸੋਹਣਾ ਹੁੰਦਾ, ਸੁੰਦਰ ਬਾਲਕ ਦਾ ਨਾਮ ਬਾਲਮੀਕ ਹੁੰਦਾ, ਜੋ ਬਾਲਕ ਸੁੰਦਰ ਹੋਵੇ ਉਹਨੂੰ ਬਾਲਮੀਕ ਕਹਿੰਦੇ ਨੇ, ਉਹ ਤਾਂ ਸੁੰਦਰ ਹੈ। ਸੁਪਚਾਰੋ ਨੀ, ਸ਼ੁਭ ਪ੍ਰਚਾਰ ਕਰਨ ਵਾਲਾ ਹੈ, ਸ੍ਰੇਸ਼ਟ ਪ੍ਰਚਾਰ ਕਰਨ ਵਾਲਾ ਹੈ, ਕਰਿਓ ਧਰੂ ਪ੍ਰਹਲਾਦ ਸੁੰਦਰ ਬਾਲਕ ਨੇ ਹੋ, ਤੁਸੀਂ ਬੁੱਧ ਸੁੰਦਰ ਬੁੱਧੀ ਚ ਹੈ। ਹਾਂਜੀ
ਆਪਾਂ ਨੂੰ ਪਿੱਛੇ ਆਇਆ ਸੀ ਜੀ, ਧੰਨਾ ਜੱਟ ਬਾਲਮੀਕ ਬਟਵਾਰਾ,
ਉਹ ਬਾਲਮੀਕ ਬਟਵਾਰਾ ਹੈ, ਸੁਪਚਾਰ ਹੈ,
ਇਹ ਗੁਰਮੁਖ ਹੋ ਗਿਆ ਹੁਣ ਹੈ ਜੀ,
ਇਹ ਗੁਰਮੁਖ ਹੈ, ਉਹ ਬਟਵਾਰਾ ਸੀ। ਹਾਂਜੀ
ਬਧਿਕ, ਇਹ ਬਧਿਕ ਨੂੰ ਕਹਿੰਦੇ ਆ ਜਿਹਨੇ ਕ੍ਰਿਸ਼ਨ ਨੂੰ ਮਾਰਿਆ ਸੀ,
ਪੈਰ ਚ ਤੀਰ ਲੱਗਿਆ ਸੀ, ਬਧਿਕ ਤਾਂ ਹੁੰਦਾ ਜਿਹੜਾ ਵੜ ਦੇਵੇ, ਲੋਕਾਂ ਦਾ ਗਿਆਨ ਦਾ ਜਿਹੜੀ ਬੁੱਧ ਦਾ ਉੱਤੋਂ ਕਪੜਦੇ ਨੇ ਨਾ, ਕਪੜਦੇ ਸਿਰ ਕਪੜਦੇ ਨੇ ਵੀ ਗਾਹਾਂ ਗਿਆਨ ਵਧਣ ਨੀ ਦੇਣਾ, ਇਹ ਬਧਿਕ ਨੇ, ਆਪ ਬਧਿਕ ਨੇ ਤਾਂ ਕਹਿੰਦੇ ਨੇ, ਸਾਰੇ ਵਧਕੇ ਨੇ ਜਿਹੜੇ ਪ੍ਰਭ ਗਿਆਨ ਦਾ ਸਿਰ ਵੱਢਦੇ ਨੇ ਨਾ, ਆਪ ਵਧਣ ਨੀ ਦਿੰਦੇ ਲੋਕਾਂ ਨੂੰ, ਆਪ ਵਧਕ ਵੱਧ ਕਰਦੇ ਨੇ, ਬੁੱਧੀ ਦਾ ਹੈ ਅਕਲ ਦਾ, ਦਿਨ ਰਾਤ ਤਾਂ ਵੱਧ ਕਰ ਰਹੇ ਨੇ, ਆਪਣੇ ਆਪ ਨੂੰ ਵਧਕ ਕੌਣ ਮੰਨੇ, ਕੌਣ ਕਹੇ, ਜਦ ਵਿਚਾਰਦੇ ਨੇ ਵਧਕ ਜਦ ਕਰ ਜਾਂਦੇ ਨੇ, ਇਹਨਾਂ ਵਧਕਾਂ ਦੇ ਵਿੱਚੋਂ ਵੀ ਆ ਜਾਂਦੇ ਨੇ ਸਾਡੇ ਚ ਵਿਚਾਰ ਕਰਕੇ, ਛੱਡ ਕੇ ਵਿਚਾਰਧਾਰਾ ਫਿਰ ਆ ਜਾਂਦੇ ਨੇ,
ਤਰੇ ਹੈ ਉਹਨਾਂ ਦੀ ਗਾਰੰਟੀ ਦਿੱਤੀ ਹੋਈ ਵੀ ਤਰ ਕੇ ਗਏ ਆ, ਉਹ ਇਹ ਕਹਾਣੀਆਂ ਨੀ ਬਣੀਆਂ ਹੋਈਆਂ, ਵਧਕ ਤਰੇ ਵਿਚਾਰੇ ਤਰ ਚੁੱਕੇ ਨੇ।
ਹਾਂ
ਸੁਪਚਾਰੋ ਬੁੱਧ ਵਾਲੇ ਸੀ, ਉਹ ਤਰ ਗਏ ਹੈ।
ਤਰਨ ਵਾਸਤੇ ਅੱਗੇ ਵਿਧੀ ਇੱਕੋ ਹੀ ਹੈ, ਛੁੱਟਣ ਕੀ ਇੱਕੋ ਵਿਧੀ ਹੈ, ਦੂਈ ਵਿਧੀ ਉਹ ਹੈ ਨੀ ਛੁੱਟਣ ਦੀ, ਜ਼ਿਆਦਾ ਵਿਧੀਆਂ ਕਿਵੇਂ ਕ੍ਰੀਏਟ ਕਰੀ ਜਾਂਦੇ ਹੁਣ, ਜਦ ਗੁਰਬਾਣੀ ਚ ਆ ਗਿਆ ਸੰਸਨ ਕੀ ਵਿਧੀ, ਸਭ ਕੋ ਜਾਣਾ ਛੁੱਟਣ ਕੀ ਇੱਕ, ਛੁੱਟਣ ਦੀ ਇੱਕ ਵਿਧੀ ਹੈ, ਉਹਨੂੰ ਜਾਣਦਾ ਕੋਈ, ਅਸਲ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੇ ਟੀਕਾ ਲਿਖਣ ਵਾਲੇ, ਇਹਨਾਂ ਨੇ ਬੁੱਧੀ ਵਿਧੀ ਜਾਣੀ ਹੋਣੀ, ਉਹ ਵਿਧੀ ਜਾਣੀ ਨੀ, ਇਸ ਕਰਕੇ ਇਹਨਾਂ ਨੂੰ ਸਾਰੀਆਂ ਵਿਧੀਆਂ ਛੁੱਟਣ ਵਾਲੀਆਂ ਲੱਗਦੀਆਂ ਨੇ, ਕਿਆ ਜਾਣ ਬੁੱਝ ਕੇ ਉਹ ਵਿਧੀਆਂ ਨੂੰ ਦਾ ਖਿਲਾਫਤ ਕਰਨੀ ਨੀ ਚਾਹੁੰਦੇ, ਸਿੱਧੂ ਸੀ ਅੰਦਰੋਂ ਸਿੱਖ ਮਤ ਨੂੰ ਬਦਲ ਕੇ ਹਿੰਦੂ ਮਤ ਦੇ ਅਨੁਸਾਰ ਬਣਾਉਣੀ ਚਾਹੁੰਦੇ ਸੀ, ਜੇ ਇਹ ਕੀਤਾ ਉਹਨਾਂ ਨੇ, ਆਪ ਵਧਕ ਸੀ, ਇਹ ਸਾਰੇ ਵਧਕੇ ਸੀ ਟੀਕਾਕਾਰ।
ਠੀਕ ਹੈ। ਆਪ ਡੂਬੇ ਚੌਬੇਦ ਮੇ ਚੇਲੇ ਦੀ ਬਹਾਏ ਹੈ ਜੀ,
ਉਹ ਵਧਕੇ ਨੇ ਸਾਰੇ ਜਿਹੜੇ ਚੌਬੇ ਡੁੱਬੇ ਨੇ ਚੇਲੇ ਬਹਾਰ।
ਠੀਕ ਹੈ। ਇਹ ਗਜ ਬਾਰੇ ਦੱਸੋ, ਏਕ ਨਿਮਖ ਮਨ ਮਾਹੇ ਅਰਾਧਿਓ ਗਜਪਤੀ ਪਾਰ ਉਤਾਰੇ, ਇਹ ਕਦੇ ਹਾਥੀ ਵੀ ਅਰਾਧਨਾ ਕਰ ਲੈਂਦਾ ਜੀ?
ਜੋਗੀ ਨੇ ਨਾ ਇਹਨਾਂ ਦੇ ਕੋਲ ਬਹੁਤ ਹੰਕਾਰ ਹੁੰਦਾ, ਰਾਜੇ ਨੂੰ ਨਹੀਂ ਰਾਜਾ ਸਮਝਦੇ, ਕਾਰੀ ਜ਼ਿਆਦਾ ਹੁੰਦੇ, ਤਪ ਜੋ ਕਰਦੇ ਨੇ, ਇਹਨਾਂ ਛੱਡਿਆ ਜੋ ਹੋਇਆ ਮਾਇਆ ਜੋ ਤਿਆਗੀ ਹੋਈ ਹੈ, ਆਰਾਧਨਾ ਕਰਦੇ ਹੁੰਦੇ ਨੇ ਤੇ ਇਹ ਉਹ ਆਰਾਧਨਾ ਹੀ ਮੰਨਦੇ ਨੇ ਜਿਹੜੀ ਇਹ ਸਮਾਧੀ ਲਾਉਂਦੇ ਨੇ ਨਾ, ਉਹੀ ਤਾਂ ਆਰਾਧਨਾ।
ਪਰ ਪਹਿਲਾਂ ਤਾਂ ਮਨ ਹੀ ਨਹੀਂ ਫੜ ਹੋਇਆ ਇਹਨਾਂ ਤੋਂ,
ਇਹਨਾਂ ਨੂੰ ਨਹੀਂ ਉਹ ਆਰਾਧਨਾ ਦਾ ਪਤਾ, ਪਤਾ ਤਾਂ ਪਿੱਛੋਂ ਲੱਗਿਆ ਨਾ, ਆਰਾਧਨਾ ਹੁੰਦੀ ਕੀ ਹੈ, ਇਹ ਆਪਣੀ ਜਾਣੇ ਇਹਨਾਂ ਨੇ ਉਸ ਨੂੰ ਆਰਾਧਨਾ ਮੰਨਿਆ ਹੋਇਆ, ਪਤਾ ਲੱਗਿਆ ਉਹਦੇ ਬਾਅਦ ਆਰਾਧਨਾ ਕੀਤੀ ਫਿਰ ਪਾਰ ਹੋ ਗਏ।
ਅੱਛਾ, ਏਕ ਨਿਮਖ ਮਨ ਮਾਹੇ ਅਰਾਧਿਓ, ਆਰਾਧਨਾ ਮਨ ਚ ਕਰਨੀ ਸੀ, ਪੂਰਨ ਬ੍ਰਹਮ ਨੇ ਕਰਨੀ ਸੀ। ਹਾਂਜੀ,
ਪੂਰਨ ਬ੍ਰਹਮ ਦੇ ਬਿਨਾ ਆਰਾਧਨਾ ਹੁੰਦੀ ਹੋ ਨੀ।
ਗਜਪਤੀ ਪਾਰ ਉਤਾਰੇ,
ਉਹਨੂੰ ਪੁੱਛੇ ਵੀ ਹਾਥੀ ਕਦੇ ਆਰਾਧਨਾ ਕਰ ਸਕਦਾ? ਆਦਮੀ ਦੇ ਬਿਨਾਂ ਕੋਈ ਨਹੀਂ ਆਰਾਧਨਾ ਕਰ ਸਕਦਾ।
ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ, ਗਿਆਨ ਅੱਖਰਾਂ ਚ ਲਿਖਿਆ, ਹਾਥੀ ਕਿੱਥੋਂ ਗਿਆਨ ਪੜ ਲੇਗਾ?
ਲੱਖ 84 ਜੋਨ ਸਿਪਾਹੀ ਮਾਨਸ ਗੋਪ੍ਰਭ ਦੀ ਵਡਿਆਈ, ਇਸ ਪੌੜੀ ਦੇ ਜੇ ਨਰ ਚੁੱਕੇ ਹੈ ਫਿਰ ਆਏ ਜਾਏ ਦੁੱਖ ਪਾਣੇ ਦਾ, ਪੌੜੀ ਇਹ ਇੱਥੇ ਆ ਕੇ ਹੋਣਾ, ਤਾਂ ਅਵਸਥਾ ਹੀ ਨਹੀਂ।
ਇਸ ਪੌੜੀ ਚ ਵੀ ਤਾਂ ਪਹਿਲਾਂ ਅੱਖਰਾਂ ਮੇ ਜੋ ਗੁਰਮੁਖ ਬੁੱਝਿਆ ਲਿਖਿਆ ਹੋਇਆ,
ਜਾਨਵਰ ਹੈ ਉੱਥੇ ਤਾਂ ਕੋਈ ਗੱਲ ਹੈ ਹੀ ਨਹੀਂ, ਆਰਾਧਨਾ ਦੀ ਸਵਾਲ ਹੀ ਪੈਦਾ ਨਹੀਂ ਹੁੰਦਾ।
ਉਹ ਤਾਂ ਪਹਿਲਾਂ ਅੱਖਰੇ ਨਹੀਂ ਪੜ ਸਕਦਾ, ਪੜੂਗਾ ਤਾਂ ਹੀ ਗਾਹਾਂ ਗੱਲ ਚੱਲੂ, ਪੜੇ ਨਹੀਂ ਸਕਦਾ ਉਹਨੇ ਗਾਹਾਂ ਕੀ ਆਉਣਾ,
ਕਿਉਂ ਪੜਾ ਸਕਦਾ ਹਾਥੀ ਨੂੰ।
ਹਾਂਜੀ, ਅੱਛਾ, ਗਜਪਤੀ ਹਾਥੀ ਜਿਸ ਨੂੰ ਤੰਦੂਏ ਨੇ ਫੜ ਲਿਆ ਸੀ, ਇਹ ਕਹਿੰਦੇ ਤੰਦੂਆ ਕੀ ਹੈ ਜੀ ਗੁਰਮਤ ਅਨੁਸਾਰ?
ਪਰਮ ਸੀ ਉਹਨੂੰ, ਜੋਗੀਆਂ ਨੂੰ ਵੀ ਅਸੀਂ ਉਹ ਆਰਾਧਨਾ ਕਰਦੇ ਹਾਂ, ਪਰਮ ਜਾਂ ਦੂਰ ਹੋ ਗਿਆ ਫਿਰ ਆਰਾਧਨਾ ਕੀਤੀ, ਪਰਮ ਤੋਂ ਬਾਅਦ ਫਿਰ ਪਰ ਹੋ ਗਏ।
ਠੀਕ ਹੈ ਜੀ।
ਹਾਂਜੀ,
ਕੀਨੀ ਰੱਖਿਆ ਭਗਤ ਪ੍ਰਹਲਾਦੈ, ਹਰ ਨਾਕਸ਼ ਨਖੇ ਬਿਦਾਰੇ, ਬਿਦਰ ਦਾਸੀ ਸੁਤ ਭਇਓ ਪੁਨੀਤਾ, ਤਗਲੇ ਕੁਲ ਉਜਾਰੇ।
ਕੀਨੀ ਰੱਖਿਆ, ਰੱਖਿਆ ਕੀਤੀ, ਕਿਹਦੀ ਕੀਤੀ? ਭਗਤ ਪ੍ਰਹਲਾਦੈ, ਪ੍ਰਹਲਾਦ ਭਗਤ ਦੀ ਵੀ ਰੱਖਿਆ ਕੀਤੀ, ਹਰ ਨਾਕਸ਼ ਨਖੇ ਬਿਦਾਰੇ। ਉਹ ਪ੍ਰਹਲਾਦ ਵੀ ਇੱਕ ਨਹੀਂ ਹੋਇਆ ਹੁਣ, ਵਾਰਿਓ ਅਨੇਕ ਵਾਰ, ਅਨੇਕਾਂ ਵਾਰ ਉਵਾਰਿਆ ਪ੍ਰਹਲਾਦ, ਹੁਣ ਜਾਂ ਇੱਕ ਵਾਰ ਉਵਾਰਿਆ ਫਿਰ ਜਨਮ ਲੈ ਲਿਆ ਉਹਨੇ। ਉਹ ਪ੍ਰਹਲਾਦ ਇੱਕ ਨਹੀਂ ਹੋਇਆ, ਭਗਤ ਸਾਰੇ ਪ੍ਰਹਲਾਦ ਨੇ। ਜਿਵੇਂ ਰਾਮਦਾਸ ਹੈ, ਰਾਮਦਾਸ ਇੱਕ ਰਾਮਦਾਸ ਹੀ ਨਹੀਂ ਹੈ ਸਾਡੇ ਗੁਰੂ ਰਾਮਦਾਸ, ਉਹ ਰਾਮਦਾਸ ਕੋਈ ਵੀ ਹੈ, ਜਿਸ ਘੇਰ ਦੇ ਪਰ ਬ੍ਰਹਮ ਦਾ ਨਿਵਾਸ, ਜਿਸ ਦਾ ਨਾਮ ਸਤ ਰਾਮਦਾਸ, ਕੋਈ ਵੀ ਰਾਮਦਾਸ ਹੈ, ਸਾਰੇ ਰਾਮਦਾਸ ਨੇ ਭਗਤ। ਇਹ ਇਹੋ ਜਿਹੇ ਲਫ਼ਜ਼ ਨੇ ਜਿਹੜੇ ਸਾਰਿਆਂ ਵਾਸਤੇ ਇਸਤੇਮਾਲ ਹੋ ਜਾਂਦੇ ਨੇ, ਕਾਮਨ ਨਾਉਨ ਹੋ ਜਾਂਦੇ ਨੇ ਇਹ। ਕਿਹਦੀ ਰੱਖਿਆ? ਭਗਤ ਪ੍ਰਹਲਾਦਾ, ਹਰਨਾਕਸ਼ ਨਖਨ ਬਦਾਰੇ, ਉਹਦਾ ਜਿਹੜਾ ਭਰਮ ਸੀ ਉਹ ਆਪਣੇ ਜਿਹੜੇ ਸੀ ਗਿਆਨ ਨਾਲ ਦੂਰ ਕਰਤਾ।
ਅੱਛਾ, ਨਖਾ ਹੁੰਦਾ ਉਦੇ ਤੋਂ ਲੈ ਕੇ ਡਾੜੇ ਤੱਕ ਦਾ ਗਿਆਨ ਹੈ ਜੀ।
ਹਾਂ,
ਠੀਕ ਹੈ, ਬਾਬਨ ਅੱਖਰੀ ਜੇ ਆਪਾਂ ਪੜ ਲਈਏ ਉਹੀ ਆਪਾਂ ਨੂੰ ਕਾਫੀ ਫਾਇਦਾ ਕਰ ਸਕਦੀ ਹੈ ਜੀ,
ਪੂਰਾ ਹੀ ਫਾਇਦਾ ਕਰ ਦਿੰਦੀ ਹੈ।
ਦੋ ਬਾਬਨ ਅੱਖਰੀਆਂ ਆਈਆਂ ਆਪਣੇ, ਇੱਕ ਕਬੀਰ ਸਾਹਿਬ ਦੀ ਹੈ, ਇੱਕ ਪੰਜਵੇਂ ਪਾਤਸ਼ਾਹ ਦੀ ਹੈ।
ਹਾਂਜੀ,
ਕੀਨੀ ਰੱਖਿਆ ਭਗਤ ਪ੍ਰਹਲਾਦ ਦੇ, ਹਰਨਾਕਸ਼ ਨਖੇ ਬਿਦਾਰੇ, ਇਹ ਨਖੇ ਦੇ ਅਰਥ ਨੌ ਕਰਦੇ ਆ ਜੀ।
ਤਾਲੇ ਮਾਰਦੇ ਨੇ ਪਤਾ ਹੈ ਨਹੀਂ ਸੀ, ਨਾਕ ਸਿੱਖ ਹੁੰਦੀ ਹੈ, ਇੱਕ ਸਿੱਖਿਆ ਐਸੀ ਹੈ ਜਿਹੜੀ ਹਰ ਚੀਜ਼ ਨੂੰ ਕੱਟ ਦਿੰਦੀ ਹੈ, ਕੋਈ ਵੀ ਰੰਗ ਹੋਵੇ, ਭਰਮ ਨੂੰ ਕੱਟ ਦਿੰਦੀ ਹੈ, ਉਹ ਬਸ ਭਰਮ ਨੂੰ ਲਾ ਦਿੰਦੀ ਹੈ। ਨੌ ਹੁੰਦੇ ਨੇ ਆਪਣੇ ਮਾਲ ਦੇ ਪਿੱਛੇ ਸੱਤ ਜਗ੍ਹਾ ਹੁੰਦੀ ਹੈ, ਉਹਨੂੰ ਤਾਂ ਨੌ ਕਹਿ ਦਿੰਦੇ ਨੇ। ਸਿੱਖਤਾ ਨਾਲ ਨਾਕ ਆਇਆ ਹੈ, ਸਖ਼ਤ ਸਖ਼ਤ ਸਿੱਖਿਆ, ਬਹੁਤ ਹੀ ਕੱਲੀ ਸਿੱਖਿਆ।
ਠੀਕ ਹੈ।
ਹਾਂਜੀ,
ਬਿਦਰ ਦਾਸੀ ਸੁਤ ਭਇਓ ਪੁਨੀਤਾ, ਸਗਲੇ ਕੁੱਲ ਉਜਾਰੇ।
ਦਾਸੀ ਕੀ ਸੀ? ਗੁਰਮਤ ਦਾਸੀ ਹੈ, ਭਗਤ ਦਾਸ ਹੈ, ਉਹਦੀ ਮੱਤ ਦਾਸੀ ਹੈ। ਭਗਤਾਂ ਦੀ ਮੱਤ ਲੈ ਕੇ ਜਾਂ ਭਗਤਾਂ ਦੀ ਮੱਤ ਨੂੰ ਮਾਂ ਬਣਾ ਲਿਆ, ਗੁਰਮਤ ਨੂੰ ਮਾਂ ਬਣਾ ਲਿਆ ਜਿਹਨੇ, ਉਹ ਬਿਦਰ ਦਾਸੀ ਸੁਤ ਹੋ ਗਿਆ। ਜਿਹਨੇ ਗੁਰਮਤ ਨੂੰ ਮਾਂ ਮੰਨ ਲਿਆ ਉਹ ਬਿਦਰ ਸੀ, ਇੱਥੇ ਸੰਸਾਰ ਦੇ ਵਿੱਚ ਆਇਆ ਦਰ ਘਰ ਤੇ ਬਿਨਾਂ ਵਿਚਾਰਾ, ਉਹ ਦਾਸੀ ਸੁਤ ਹੋਇਆ, ਪਿਓ ਪੁਨੀਤਾ ਪੁਨੀਤ ਹੋ ਗਿਆ, ਸਗਲੇ ਕੁੱਲ ਉਜਾਰੇ, ਸਾਰੀ ਕੁੱਲ ਦੇ ਵਿੱਚ ਉਜਾਰਾ ਕਰਤਾ। ਉਜਾਰੇ ਲਫ਼ਜ਼ ਨਹੀਂ, ਉਜਾਰਾ ਹੋਣਾ ਚਾਹੀਦਾ, ਯਈਆ ਹੋਣਾ ਚਾਹੀਦਾ ਪੈਰ ਜਿੱਥੇ,
ਅੱਧਾ ਯਈਆ ਹੋਏਗਾ ਉਹਨਾਂ ਨੇ ਚੱਕ ਲਿਆ ਛਾਪੇ ਵਿੱਚ।
ਹਾਂ, ਉਜਾਰੇ ਦਾ ਉਜਾੜੇ ਹੋਜੂਗਾ, ਉਜਾੜ ਦਿੱਤੇ ਅਰਥ ਕਰ ਦੇਣਗੇ,
ਉਜਾਰੇ ਦੇ ਅਰਥ ਰੋਸ਼ਨ ਕਰ ਲਿਆ ਕਰਦੇ ਆ, ਪਰ ਉਜਾਰੇ ਦੇ ਅਰਥ ਰੋਸ਼ਨ ਕੀਤਾ ਹੁੰਦਾ।
ਹਾਂ, ਇਹ ਜਾਂਦਾ ਚਾਹੀਦਾ, ਉਜਾੜਾ ਹੋਜੂਗਾ ਨਹੀਂ ਉਜਾਰੇ ਦੇ। ਹਾਂਜੀ,
ਕਵਨ ਅਪਰਾਧ ਬਤਾਵੋ ਆਪਣੇ, ਮਿੱਥਿਆ ਮੋਹ ਮਗਨਾਰੇ, ਆਇਓ ਸ਼ਾਮ ਨਾਨਕ ਓਟ ਹਰੀ ਕੀ ਲੀਜੈ ਪੂਜਾ ਪਸਾਰੇ।
ਕੀ ਕਮੀ ਹੈ ਸਾਡੇ ਚ, ਕੀ ਦੱਸੀਏ ਮਿੱਥਿਆ ਮੋਹ ਮਗਰ ਆ ਰਹੇ ਜਿਹੜੇ ਮਿੱਥਿਆ ਮੋਹ ਦੇ ਵਿੱਚ ਐਵੇਂ ਮਗਰ ਹੋਏ ਹੋਏ ਕੋਈ ਨਾ ਕੋਈ ਅਪਰਾਧ ਹੈ ਜ਼ਰੂਰ ਇਹਨੂੰ ਵਿਚਾਰੋ ਅੰਦਰ ਚੱਕੋ ਆਪਣੇ ਕਿਹੜਾ ਅਪਰਾਧ ਅਸੀਂ ਹੈ ਸਾਡੇ ਅੰਦਰ ਕਿਹੜੀ ਕਮੀਆਂ ਸਾਡੇ ਅੰਦਰ ਮਿੱਥਿਆ ਮੋਹ ਦੇ ਵਿੱਚ ਮਗਰ ਹੋਏ ਹੋਏ ਆਪਣੇ ਅੰਦਰ ਝਾਕ ਕੇ ਦੇਖੋ ਆਪਣੇ ਦਰਬਾਰ ਸਿਨੇਮਾ ਕਰਕੇ ਦੇਖਣਾ ਪਊ ਹੁਣ ਐਵੇਂ ਮਿੱਥਿਆ ਮੋਹ ਦੇ ਵਿੱਚ ਮਗਨ ਹੋਏ ਫਿਰਦੇ ਨੇ ਜਿਹੜੇ ਅਪਰਾਧ ਜ਼ਰੂਰ ਹੈ ਕੋਈ ਲੱਭੋ ਕਿਹੜਾ ਆਇਓ ਸ਼ਾਮ ਨਾਨਕ ਓਟ ਹਰ ਕੀ ਆਇਓ ਸ਼ਾਮ ਨਾਨਕ ਓਟ ਹਰ ਕੀ ਇਹਦੇ ਚ ਸਾਰਾ ਬਰੋਂ ਗਿਆਨ ਘੱਟ ਹੈ ਦੱਸਿਆ ਸਾਖੀਆਂ ਜ਼ਿਆਦਾ ਦੱਸੀਆਂ ਨੇ ਇਸ ਕਰਕੇ ਸ਼ਾਮ ਲਫ਼ਜ਼ ਵਰਤੇ ਨਾਨਕ ਨੇ ਆਪਣੇ ਨਾਲ ਸ਼ਾਮ ਵਰਤ ਲਿਆ ਸਤਿਆਪੀ ਲੈਵਲ ਦੀ ਗੱਲ ਜ਼ਿਆਦਾ ਜੋ ਸਾਖੀਆਂ ਚੱਲਦੀਆਂ ਸੀਆਂ ਉਹਨਾਂ ਦੇ ਨਾਲ ਅਟੈਚ ਕਰਕੇ ਜਦ ਗੱਲ ਚੱਲਦੀ ਹੈ ਜਿਵੇਂ ਦਸ ਪਾਚਾ ਜਦ ਸਾਖੀ ਸੁਣਾ ਰਹੇ ਨੇ ਉੱਥੇ ਕਥਾ ਸੁਣਾ ਰਹੇ ਨੇ ਕੋਈ ਤਾਂ ਸ਼ਾਮ ਵਰਤਦੇ ਨੇ ਤੇ ਗੁਰੂ ਗਿਆਨ ਦੀ ਗੱਲ ਕਰ ਲੈਣੇ ਫਿਰ ਰਾਮ ਵਰਤਦੇ ਨੇ ਆਪਣੇ ਨਾਲ ਇੱਥੇ ਨਾਨਕ ਨੇ ਵੀ ਸ਼ਾਮ ਵਰਤ ਲਿਆ ਨਾਲ ਸ਼ਾਮ ਕਹੇ ਸੇ ਤਾਂ ਸੁਆਮੀ ਉੱਥੇ ਵੀ ਸ਼ਾਮ ਕਹਿ ਲੈ
ਪਰ ਤੇਰਾ ਸ਼ਾਮ ਵੇਦ ਦਾ ਨਾਮ ਹੈ
ਸ਼ਾਮ ਵੇਦ ਅਲੱਗ ਹੈ ਸ਼ਾਮ ਕਹੇ ਸੇ ਤਾਂ ਸੁਆਮੀ ਜੋ ਕਹਿੰਦੇ ਉਹ ਸ਼ਾਮ ਵੇਦ ਦਾ ਨਾਮ ਸ਼ਾਮ ਉਹਦੇ ਨਾਂ ਤੇ ਪੈ ਗਿਆ ਨਾ ਆਦਮੀ ਦੇ ਨਾਂ ਤੇ
ਠੀਕ ਹੈ ਪੰਜ ਵਾਰ ਆਉਂਦਾ ਸੀ ਸ਼ਾਮ ਸ਼ਬਦ
ਹਾਂਜੀ
ਇੱਕ ਤਾਂ ਹੁੰਦਾ ਚਾਰ ਕੁੰਡ ਦਾ ਦਿਸ ਭਰਮੇ ਥਕਾਏ ਪ੍ਰਭ ਕੀ ਸ਼ਾਮ ਇੱਥੇ ਸ਼ਾਮ ਦਾ ਅਰਥ ਸ਼ਰਨ ਹੋ ਗਿਆ ਹੈ ਜੀ
ਹਾਂ
ਕਿਉਂਕਿ ਪ੍ਰਭ ਕੀ ਸ਼ਾਮ ਲਿਖੇ ਜੇ ਹੁਣ ਇੱਥੇ ਆਏ ਪ੍ਰਭ ਕੀ ਸ਼ਾਮ ਦਾ ਭਾਵ ਹੈ ਵੀ ਪ੍ਰਭ ਦੀ ਸ਼ਰਨ ਆਏ ਆ ਇੱਕ ਤਾਂ ਇਹਦਾ ਅਰਥ ਸ਼ਰਨ ਬਣ ਜਾਂਦਾ ਹੈ ਜੀ
ਹਾਂ
ਦੂਸਰਾ ਹੁੰਦਾ ਸ਼ਾਮ ਕਹੇ ਸਤੰਬਰ ਸਵਾਮੀ ਸੱਚ ਮੈਂ ਆਛੇ ਸਾਚ ਰਹੇ
ਉੱਥੇ ਸ਼ਾਮ ਬੋਲ ਰਿਹਾ
ਉੱਥੇ ਸ਼ਾਮ ਵੇਦ ਦੀ ਗੱਲ ਨੀ ਹੋ ਰਹੀ
ਜਿਹੜਾ ਬੰਦਾ ਮਤ ਲਿਖਣ ਵਾਲਾ ਕੋਈ ਉਹਦੇ ਨਾਂ ਤੇ ਵੀ ਪੈ ਜਾਂਦਾ ਹੁੰਦਾ ਇੱਕ ਆਦਮੀ ਦਾ ਨਾਂ ਹੈ ਸਨਾਤਨ ਮਤ ਦਾ ਨਾਂ ਹੈ ਕਹੇ ਲਫ਼ਜ਼ ਹੈ ਕਹੂਗਾ ਤਾਂ ਚੇਤਨ ਬੋਲੂਗਾ ਨਾ ਸ਼ਾਮ ਵੇਦ ਹੈ ਸ਼ਾਮ ਦਾਮ ਦੰਡ ਭੇਦ ਉੱਥੋਂ ਵੀ ਦੇਖੋ ਨਾ ਚੱਕ ਕੇ ਸ਼ਾਮ ਦਾਮ ਦੰਡ ਭੇਦ ਸ਼ਾਮ ਕੋਈ ਸਿੱਖਿਆ ਦੀ ਗੱਲ ਹੈ ਨੀਤੀ ਦੀ ਗੱਲ ਹੈ ਅਕਲ ਦੀ ਗੱਲ ਹੈ
ਹਾਂ ਇਹ ਤਾਂ ਹੈ
ਸ਼ਾਮ ਕਈ ਸੈਂਸ ਵਿੱਚ ਵਰਤਿਆ ਹੋਇਆ ਲਫ਼ਜ਼ ਹੈ
ਠੀਕ ਹੈ ਵੀ ਜੇ ਸ਼ਾਮ ਕਹਿ ਰਿਹਾ ਤਾਂ ਲਿਖਿਆ ਤਾਂ ਕਿਸੇ ਚੇਤਨ ਦਾ ਹੀ ਹੋਇਆ ਹੈ ਜੀ
ਹਾਂ ਲਿਖਿਆ ਤਾਂ ਕਿਸੇ ਚੇਤਨ ਦਾ ਹੀ ਹੋਇਆ
ਠੀਕ ਹੈ ਇਸ ਤਰ੍ਹਾਂ ਰਿਗ ਕਹੇ ਜਾਂ ਰਿਗ ਵੇਦ ਹੈ ਲਿਖਿਆ ਹੋਇਆ ਤਾਂ ਕਿਸੇ ਚੇਤਨ ਕਿਸੇ ਵਿਚਾਰਧਾਰਾ ਦਾ ਹੀ ਨਾਮ ਹੈ
ਹਾਂ ਕਿਸੇ ਵਿਚਾਰਧਾਰਾ ਦਾ ਹੀ ਨਾਮ ਹੈ ਸ਼ਾਮ ਇੱਕ ਗਿਆਨ ਦਾ ਜੋ ਲੈਵਲ ਹੈ ਉਹਦਾ ਨਾਮ ਸ਼ਾਮ ਹੈ
ਅੱਛਾ ਜੀ
ਜਦ ਦੁਨੀਆਵੀ ਗੱਲ ਕਰਦੇ ਹਾਂ ਜ਼ਿਆਦਾ ਅਸੀਂ ਫਿਰ ਸ਼ਾਮ ਵਰਤਦੇ ਹਾਂ
ਠੀਕ ਹੈ ਆਇਓ ਸ਼ਾਮ ਨਾਨਕ ਓਟ ਹਰੀ ਕੀ ਇੱਥੇ ਸ਼ਾਮ ਜੋ ਸ਼ਬਦ ਹੈ ਉਹ ਇਹਨਾਂ ਨੇ ਸ਼ਾਮ ਦੇ ਅਰਥ ਸ਼ਰਨ ਲਿਖਿਆ ਹੋਇਆ ਪਰ ਸ਼ਰਨ ਨਾਲ ਫਿਰ ਆਇਓ ਸ਼ਰਨ ਨਾਨਕ ਓਟ ਆ ਗਿਆ ਅੱਗੇ ਇਹਦਾ ਮਤਲਬ ਸ਼ਰਨ ਨਹੀਂ ਹੋ ਸਕਦਾ ਇੱਥੇ ਨਾ
ਸ਼ਰਨ ਹੀ ਸ਼ਬਦ ਹੈ ਅਰਥਾਂ ਦਾ ਕਿਉਂਕਿ ਓਟ ਆ ਗਿਆ ਇਸ ਕਰਕੇ ਸ਼ਰਨ ਨਾਨਕ ਨਾਲ ਲੱਗੂਗਾ ਤੁਖਲਸ ਦੇ ਤੌਰ ਤੇ ਹੀ ਲੱਗੂਗਾ ਹੋਰ ਹੋ ਨਹੀਂ ਸਕਦਾ ਕੁਛ
ਠੀਕ ਹੈ ਜੀ
ਇਹ ਦਸ ਵਾਰਾਂ ਸ਼ਾਮ ਕਹਿਣ ਤੇ ਇੱਥੇ ਵੀ ਸ਼ਾਮ ਆ ਗਿਆ ਉਹ ਤੁਖਲਸ ਕਿਉਂ ਇਹ ਤਾਂ ਸਾਖੀਆਂ ਨੇ ਸਾਰੇ ਸ਼ਬਦ ਸਾਖੀਆਂ ਨੇ ਸਤ ਗਿਆਨ ਦੀ ਗੱਲ ਘੱਟ ਹੈ ਜਿਹੜਾ ਸੋਧੇ ਹੈ ਸਿਮਰਤ ਸ਼ਾਸਤਰਾਂ ਦੇ ਤੇ ਸੁਧਾਈ ਕਰਨ ਕਰਕੇ ਸ਼ਾਮ ਲਿਖਿਆ ਪਿਛਲਾ ਜੋ ਚੱਕਿਆ ਉਹ ਝੂਠ ਚੋਂ ਚੱਕਿਆ ਹੋਇਆ ਸਾਖੀਆਂ ਝੂਠੀਆਂ ਨੇ ਚੱਕੀਆਂ ਨਾਲ ਵਿੱਚ ਅੱਧੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਮਹਾਨਤਾਵਾਂ ਸੀਆਂ ਉਹਨਾਂ ਨੂੰ ਨਾਲ ਲੈ ਕੇ ਚੱਲ ਕੇ ਫਿਰ ਉਹਨਾਂ ਨੂੰ ਹੰਡਣ ਕੀਤਾ
ਧਰੂ ਦਾ ਜਨਮ ਖਬਰੇ ਕਦੋਂ ਹੋਇਆ ਸੀ ਇਹ 5 ਬਰਸ ਤੋਂ ਲਿਖ ਰਹੇ ਇਹਦਾ ਮਤਲਬ ਇਹ ਬੜੀ ਕਨਫਰਮੇਸ਼ਨ ਨਾਲ ਗੱਲ ਕਹਿ ਰਹੇ 5 ਬਰਸ ਲਿਖਿਆ ਇਹਨਾਂ ਨੇ
ਉਹਨਾਂ ਨੇ ਜਿਵੇਂ ਲਿਖਿਆ ਸੀ ਇਹਨਾਂ ਨੇ ਕਹਿਤਾ
ਹਾਂ ਇਹ ਉੱਥੋਂ ਆਈ ਹੋਈ ਗੱਲ ਹੈ ਨਾ
ਤਾਂ ਸ਼ਾਮ ਲਿਖਿਆ ਨਾ ਇਹ ਸੱਚਖੰਡ ਤਲ ਨਹੀਂ ਹੈ ਸਿੱਧੀ ਸੁਣੀ ਹੋਈ ਤਾਂ ਸ਼ਾਮ ਲਿਖਿਆ ਇਹ ਸਿਮਰਤ ਸ਼ਾਸਤਰ ਨੂੰ ਕਈ ਗੱਲਾਂ ਉਹਨਾਂ ਦੀਆਂ ਉਹੀ ਲਿਖ ਕੇ ਕਹਿਤੀਆਂ ਮੰਨ ਲਈ ਚਲੋ ਹੋ ਸਕਦਾ 5 ਸਾਲ ਦਾ ਹੀ ਹੋਵੇ
ਪਰ ਫਿਰ ਰਾਮ ਨਾਮ ਨਾਲ ਜੋੜਤੀ ਨਾ ਸਾਰੀ ਕਹਾਣੀ ਹਰੀ ਸਿਮਰਤ ਅਮਰ ਅਟਾਰੇ ਤੇ ਆ ਗਈ ਗੱਲ
ਪਰ ਉਹ ਚਾਹੇ 5 ਸਾਲ ਦਾ ਸੀ ਚਾਹੇ 4 ਸਾਲ ਦਾ ਸੀ ਚਾਹੇ 10 ਸਾਲ ਦਾ ਸੀ ਪਰ ਸਿਮਰਨ ਨਾਲ ਆ ਹੋਇਆ ਇਹ ਗੁਰਮਤਿ ਅਜਾਮਲ ਵੀ ਸੀ ਜੇ ਕੋਈ ਅਜਾਮਲ ਉਹ ਜੇ ਕੋਈ ਸੀ ਵੀ ਚਲੋ ਉਦੋਂ ਉਹਦਾ ਨਾਂ ਉਹ ਪੁੱਤਰ ਨਹੀਂ ਸੀ ਪੁੱਤਰ ਹੇਤ ਪੁੱਤਰ ਵਾਸਤੇ ਉਹਨੂੰ ਪੁੱਤਰ ਚਾਹੀਦਾ ਸੀ ਤਾਂ ਨਾਰਾਇਣ ਨਾਰਾਇਣ ਕਿਹਾ ਕਿਆ ਚਾਹੀਦਾ ਸੀ ਕਬੀਰ ਨੇ ਦੱਸਿਆ ਕੋਈ ਲੜਕਾ ਵੇਚੀ ਕੋਈ ਗਿਆਨ ਵੇਚ ਕੋਈ ਲੜਕੀ ਵੇਚੇ ਕੋਈ ਕੋਈ ਵਿਦਿਆ ਵੇਚ ਗੁਰਮਤਿ ਵਿੱਚ ਲੜਕਾ ਗਿਆਨ ਨੂੰ ਮੰਨਿਆ ਹੋਇਆ
ਲੜਕਾ ਗਿਆਨ ਨੂੰ ਕਿਹਾ ਹੋਇਆ ਹੈ ਤੇ ਵਿਦਿਆ ਨੂੰ ਲੜਕੀ ਕਿਹਾ ਹੋਇਆ ਹੈ ਜੀ
ਵਿਦਿਆ ਨੂੰ ਲੜਕੀ ਕਿਹਾ ਹੋਇਆ ਲੜਕੀ ਵਿੱਚ ਕੋਈ
ਠੀਕ ਹੈ,
ਉਹ ਕਹਿੰਦੇ ਸਾਝਾ ਕਰੇ ਕਬੀਰ ਚ, ਹਰ ਸਮਾਜ ਕਰੇ, ਵਿਦਿਆ ਗਿਆਨ ਫਰੀ ਦੇਵੇ।
ਖਾਸ ਕਰ ਜਿਹੜੀ ਵਿਦਿਆ ਹੈ, ਜਿਹੜੀ ਆਹ ਪੜ੍ਹਾਈ ਹੈ, ਇਹਨੂੰ ਤਾਂ ਵਿਦਿਆ ਕਹਿੰਦੇ ਆਪਾਂ ਹੈ ਜੀ।
ਸਾਡੇ ਵਾਲੀ ਬ੍ਰਹਮ ਵਿਦਿਆ, ਅਸਲ ਬ੍ਰਹਮ ਵਿਦਿਆ ਨੂੰ ਹੈ, ਉਹਨਾਂ ਲੋਕਾਂ ਨੇ ਵਿਦਿਆ ਸਮਝ ਲਿਆ, ਅਰਥ ਗਲਤ ਕਰ ਲਏ। ਰੂਪ ਲਾਲ ਵਾਲੀ ਵੀ ਬ੍ਰਹਮ ਵਿਦਿਆ ਸੀ, ਬ੍ਰਹਮ ਵਿਦਿਆ ਦੀਆਂ ਗੱਲਾਂ ਨੂੰ ਅਵਿਦਿਆ ਦੇ ਵਿੱਚ ਲੈ ਕੇ ਗਲਤ ਕਰ ਲਿਆ ਸਭ ਕੁਛ। ਹਾਂਜੀ,
ਆਇਓ ਸ਼ਾਮ ਨਾਨਕ ਉਠ ਹਰੀ ਕੀ ਲੀਜੇ ਪੂਜਾ ਪਸਾਰੇ।
ਸ਼ਾਮ ਨਾਨਕ ਥੋੜੀ ਕਿ ਹੈ ਮੇਰੀ, ਥੋੜੀ ਮੱਤ ਹੈ, ਥੋੜੀ ਮੱਤ ਵਾਲਾ ਸ਼ਾਮ ਹੈ, ਮੈਨੂੰ ਆਪਣੀਆਂ ਬਾਹਾਂ ਪਸਾਰ ਕੇ ਆਪਣੇ ਨਾਲ ਜੋੜ ਲੈ, ਮੈਂ ਤੇਰੀ ਛਾਣਾ, ਤੇਰੀ ਓਟ ਲਈ ਹੈ, ਸ਼ਾਮ ਨਾਨਕ ਨੇ ਤੇਰੀ ਓਟ ਲਈ ਹੈ, ਤੂੰ ਮੈਨੂੰ ਆਪਣੀਆਂ ਬਾਹਾਂ ਪਸਾਰ ਕੇ ਆਪਣੇ ਨਾਲ ਮਿਲਾ ਲੈ।
ਠੀਕ ਹੈ ਜੀ, ਉੱਪਰ ਲਿਖਿਆ ਸੀ ਰਹਾਉ ਚ ਮੋਹੇ ਦੀਨ ਅਲਪ ਮਤ ਨਿਰਗੁਣ ਪਰਿਓ ਸਰਨ ਦੁਆਰੇ।
ਹਾਂ, ਨਿਰਗੁਣ ਵੀ ਲਿਖਿਆ, ਅਲਪ ਮਤ ਵੀ ਲਿਖਿਆ।
ਜੇ ਆਪਾਂ ਕਹਾਂਗੇ ਵੀ ਇਹ ਗੁਰੂ ਅਰਜੁਨ ਸੀਗੇ, ਤਾਂ ਫੇਰ ਆ ਉੱਪਰ ਦੀਨ ਅਲਪ ਮਤ ਨਿਰਗੁਣ ਤੇ ਪਰਿਓ ਸਰਨ ਦੁਆਰੇ, ਇਹ ਕਿਹਦੇ ਵਾਸਤੇ ਕਹਿਤਾ ਹੈ ਜੀ? ਗੁਰੂ ਦੀਨ ਹੁੰਦਾ ਜੀ,
ਗੁਰੂ ਨੂੰ ਕਹਿ ਨੀ ਸਕਦੇ ਤੁਸੀਂ ਦੀਨ, ਗੁਰੂ ਨੂੰ ਤਾਂ ਸੰਬੋਧਨ ਕਰ ਰਹੇ ਨੇ, ਜਿਹਨੂੰ ਸੰਬੋਧਨ ਕਰ ਰਹੇ ਨੇ ਗੁਰੂ ਤਾਂ ਉਹ ਹੈ, ਜਿਹਦੇ ਸਾਹਮਣੇ ਆਪਣੇ ਮਤ ਨੂੰ ਅਲਪਮਤ ਕਹਿ ਰਹੇ ਨੇ, ਜਿਹਦੇ ਸਾਹਮਣੇ ਆਪਣੇ ਆਪ ਨੂੰ ਦੀਨ ਕਹਿ ਰਹੇ ਨੇ, ਜਿਹਦੇ ਸਾਹਮਣੇ ਆਪਣੇ ਆਪ ਨੂੰ ਨਿਰਗੁਣ ਕਹਿ ਰਹੇ ਨੇ, ਉਹ ਆ ਗੁਰੂ। ਫਿਰ ਤਾਂ ਗੁਰੂ ਦੀ ਨਿੰਦਿਆ ਹੋਊਗੀ,
ਫਿਰ ਤਾਂ ਗੁਰੂ ਦੀ ਨਿੰਦਿਆ ਹੋਊਗੀ ਵੀ ਸਾਡਾ ਗੁਰੂ ਤਾਂ ਭਾਈ ਅਲਪਮਤ ਹੈ, ਮਤਲਬ ਇਹ ਗੱਲ ਚ ਕੋ ਭੇਦ ਹੈ, ਮੈਂ ਨਿਰਗੁਣਿਆਰੇ ਕਹਿਤਾ ਤਾਂ ਇਹਦਾ ਮਤਲਬ ਗੁਰੂ ਨਿਰਗੁਣਿਆਰਾ ਹੁੰਦਾ?
ਪਰਮੇਸ਼ਰ ਨਿਰਗੁਣ ਹੈ, ਪਰ ਇਹ ਤਾਂ ਨਿਰਗੁਣ ਮੰਨਦੇ ਨੇ, ਆਪ ਨੂੰ ਸਰਗੁਣ ਮੰਨਦੇ ਨੇ, ਅਸਲ ਦੀ ਗੱਲ ਇਹ ਹੈ।
ਇੱਥੇ ਮਾਰੂ ਮਹੱਲਾ ਪੰਜਵਾਂ ਘਰ ਦੂਜੇ ਦੇ ਦੂਜੇ ਸ਼ਬਦ ਦੀ ਸਮਾਪਤੀ ਹੈ ਜੀ।